الحمد لله وکفا والصلاة والسلام على عباده الذين اصطفى اما بعد فاعوذ بالله السميع العليم من الشيطان الرجيم قل من يقلعكم بالليل والنهار من الرحمن بل هم من ذكر ربهم مغرضون صدق الله العلي العظيم رب اشرح لي صدری ویسر لی امری واحلل عقدۃ من لسانی یفقهوا قولی اللهم ربنا الہمنا رشدنا واعذنا من شرور انفسنا آمین یا رب العالمین. سورہ انبیاء وچ مختلف انداز وچ انہاں نوں دسیا جا رہا ہے کہ جنہاں نوں تساں اللہ دے نال شریک کیتا ہویا انہاں دا کوئی اختیار نہیں، نہ تے اللہ تعالیٰ دے ہاں انہاں دا کوئی مقام ہے تے نہ او اپنے نفع نقصان دے مالک نے. یہ کائنات وچ تے اللہ دا حکم کار فرمائے، اسے ہی دا ہر چیز دا علم ہے جنہیں احاطہ کیتا ہویا ہر چیز دا، اور وہی ہے جڑا ہر چیز تے قادر ہے. فرمایا قل من یقلوکم باللیل والنہار من الرحمن، انہاں نے پوچھو تے صحیح کون ہے جڑا تہاڈی راکھی کرتا ہے دن دے ویلے بھی تے رات دے ویلے بھی رحمان کولوں. بل ہم من ذکر ربہم مورزون، اصل معاملہ یہ ہے کہ انہوں نے اپنے رب دے ذکر تو منہ موڑیا ہویا ہے. اگرے دی طرف آؤں تے انہوں نے پتہ لگدا کہ اس کائنات دے وچ صرف اللہ ہی ہے جڑا اختیار کار فرمایا، اتھے کوئی ایسا نہیں جڑا او دا ساجی. ام لہم آلہتن تمناہم من دوننا، کہ انہاں دے واسطے کوئی ہور الہ ہے، کوئی ایسے معبود ہیں تم نہ اوہ میں دورے نہ جڑے انہاں نوں بچا سکن ساڈے کولوں. لا یستطیعون نصر انفسہم، جنہاں نوں اے سمجھدے نے وہ تے اختیار نہیں رکھدے اپنے جان دے نفع دا، بھی اپنے آپ نوں بھی بچان دا انہاں دے کول کوئی قوت نہیں ہے. ولا ہم منا یصحبون، اور نہ ہی انہوں دا کو ساڈے کول کوئی مقام ہے کہ ساڈے وہ ساتھی ہون یا انہوں دی کو ساڈے ہاں وقت ہوئے. بل متانا ہا اولائے و آباہم، معاملہ یہ ہے کہ اساں کوئی ورتن دا سامان دتا ہے انہاں نوں بھی تے انہاں دے پیو دادے نوں بھی. یہ ہے جڑی انہاں دی حیثیت بنی ہوئی ہے، یہ ہے جڑی اصل رکاوٹ بنی ہوئی ہے تے اپنے آپ نوں سمجھ دیا کہ ساڈا معاملہ اس دے نال چل رہا ہے. حتا تعالی علیہم العمر، انہاں دے اتے بہت عرصہ گزر گیا ہے جدی وجہ تو بالکل غافل ہو گئے نے. افلا یرونا ان نات اللذ ننکسا من اطرافیا، کہنا نظر نہیں آندا کہ انہاں دے واسطے زمین جیڑی ہے وہ تنگ کر رہے ہیں چاروں طرفوں. یعنی یہ تھی مان رہی تے باقی قبائل وچوں لوگ ایمان لیا رہے نے، اور یہ ہے کہ انہاں دے واسطے وہ چاروں طرفوں نرگا ہو رہا ہے. افہم الغالبون، تو کیا پھر بھی یہ انہاں نوں یہی گمان ہے کہ غالب یہی رہن گے، یہی کامیاب رہن گے؟ یہ ہے جڑا انہاں نوں اپنے آپ دے اتے زوم جڑا آیا ہویا جدی وجہ تو بے فکر نے. قل انما انذرکم بالوحی، فرما دیو کہ میں تینوں آگاہ کر رہا وحی دے ذریعے، یہ اللہ تعالی دا پیغام ہے تینوں تے پہنچا رہا. ولا یسمع الصم الدعاء اذا ما ينذرون، اور اصل معاملہ یہ ہے کہ جڑا بہرا ہوئے وہ کدو آواز سنتا جدو انہوں آگاہ کیتا جائے. یہ بھی ہے کہ انہوں نے کن بند کیتے ہوئے نے اس طرفوں اللہ تعالیٰ دے پیغام دی طرفوں، اس کر کے انہوں نے انذار جڑا ہے، خبردار کرنا جڑا، ڈرانا جڑا، یہ بھی انہوں تے اثر نہیں کر رہا. ولئن مستہم نفحۃ من عذاب ربک، اور اگر انہوں کوئی چونکا تیرے رب دے عذاب دا آ بھی گیا، لیقولن، تے پھر بھی کہن گے یا ویلنا انا کنا ظالمین، تو اس ویلے پکار اٹھن گے ہائے ساڈی بدبختی کہ اسی تے ظالما وچوں سن. لیکن جدو اللہ تعالی دا عذاب آ جاندا ہے، مہلت ختم ہوندی ہے، تے پھر اس ویلے انہاں نوں موقع نہیں ملے گا توبہ کرن دا، اور موقع نہیں ملے گا اللہ تعالی نوں تسلیم کرن دا. ونزع الموازین القسط لیوم القیامہ، تے اور اگر اسی ایتھے انہاں نوں نہ بھی پھڑیا، ایتھے انہاں تے عذاب نہ بھی آیا، تے قیامت دے دن تے انہاں ساڈے سامنے پیش ہونا ہی ہے، اور اس دن اسی سارا ہی معاملہ جو بھی وزن کران گے انصاف دے نال کران گے. ونزع الموازین القسط لیوم القیامت, اور قیامت دے دن اسی ترازو لاواں گے عدل دے, یہ دے چ ہر چیز انصاف دے نال تلے گی. فلا تظلم نفس شیا, اس دن کسے نفس تے کوئی ظلم نہیں ہوئے گا. یہ ہے کہ انہوں نے ساری زندگی سرکشی وچ کٹی ہوئے گی تو دی سزا انہوں نے پوتنی پائے گی, اور جنہیں بھی اتھے اللہ تعالی دی فرما برداری کیتی ہوئے گی تو دا بھی اجر ضائع نہیں جائے گا, انہوں دی کمائی دا سلا مل کے رہے گا. اس دن کسے تے کوئی ظلم نہیں ہوئے گا, یہ نہیں کہ کسے کیتا ہوئے تو انہوں او دا اجر نہ ملے یا جنہیں نہیں کیتا انہوں مل جائے, یہ اتھے معاملہ نہیں ہون لگا. وَإِن كَانَ مِثْقَالَ حَبَّةٍ مِّن خَرْدَلٍ آتَيْنَا بِهَا, اگر کسے دا عمل جیڑا ہے رائی دے دانے جتنا بھی ہویا تے اسی وہ بھی لے آواں گے, کسے دی کوئی کمائی جیڑی ہے ضائع نہیں ہوئے گی, کوئی لکی چھپی نہیں رہے گی. وَقَفَا بِنَا حَاسِبِينَ, اور اسی کافی ہاں حساب لین لئی, کیونکہ ساڈا علم ہر چیز دے اتے محیط ہے تے ساڈے سامنے انہاں نے پیش ہونا. یہ ہے جیڑا اللہ تعالی دے سامنے پیشی دا احساس ہر شخص نوں ہونا چاہیدا, کہ وہ سامنے پیش ہونا ہے جہد تو کوئی چیز چھپی ہوئی نہیں, اور پورا پورا ریکارڈ تیار کروا رہا, ایک ذرا بھی وہ کو چھپیا ہویا نہیں رہے گا. یہ ہے جڑا انسان نو سامنے آوے تو انہوں دعا کرتے رہنا چاہیے کہ اللہ محاسبنا حسابا یسیرا, کہ اللہ ساڈا اتنے حساب جڑا انہوں آسان کر دے, کیونکہ اس دن جہد حساب آسان ہویا وہی بچ پائے گا. ولقد آتینا موسیٰ و ہارون الفرقان, بے شک اساں عطا کیتا موسیٰ اور ہارون نو فرقان, وہ کتاب کے جڑی حق اور باطل وچ فرق کرن والی سی, جدے اندر ہر چیز واضح طور تے بیان ہوئی سی. وَزِيَاءٌ وَذِكْرًا لِلْمُتَّقِينَ, اور وہ روشنی سی, اس کتاب دے اندر اس پوری کائنات دی حقیقت بیان ہوئی سی, وہ دے اندر لوکاں دے واسطے روشنی دا سامان سی. وَذِكْرًا لِلْمُتَّقِينَ, اور نصیحت سی انہاں واسطے جڑے کہ اللہ تعالیٰ کولوں بچنا چاہتے ہو, دی نافرمانی تو بچنا چاہتے ہو, او دی فرما برداری کرنا چاہتے, اودے واسطے نصیحت دا سامان سی. اللہ جی نے یخشون ربہم بالغیب, او لوگ جڑے بنا دیکھے تو اللہ کولوں ڈردے نے, اور اللہ تعالیٰ دے سامنے پیشی دا انہاں نوں احساس رہندا ہے. وہم من السات مشفقون, اور جڑے قیامت کولوں لرزاں اور ترزاں رہندے نے, رحمت دے تصور تو ڈر دینے کہ اللہ دے سامنے پیشی ہونے. وہذا ذکر مبارکون انزلنا, اور دیکھو یہ بڑا ہی بابرکت ذکر ہے جڑا اساں نازل کیتا. یہ کتاب جڑی ہے بڑی ہی اللہ تعالی دی برکتاں والی کتاب ہے جڑی اساں تہاڈے واسطے نازل کر دیتی ہے. افان تم لہو منکرون, تو کیا تسی یہ دا انکار کر دے ہو؟ اللہ تعالی دی اس رحمت دا تسی ذرا بھی احساس نہیں کر رہے اور انہوں نہیں مان رہے. وَلَقَدْ آتَيْنَا إِبْرَاهِيمَ رُشْدَهُ مِنْ قَبْلِ, یہ ہے انہوں اس تو بعد مختلف انبیاء دا ذکر ہے کہ اللہ تعالیٰ نے جنہاں دی رہنمائی دا بندوبست کیتا تو انہاں کس طرح اپنیاں قوماں تائیں وہ چیز پہنچائی, تو انہاں دا اپنا کردار کی رہا, او دا ذکر کیتا جا رہا. وَلَقَدْ آتَيْنَا إِبْرَاهِيمَ رُشْدَهُ مِنْ قَبْلِ, بے شک اساں ابراہیم علیہ السلام راہ سجائی, سیدھی راہ ہدایت دیتی اس تو پہلا. وکنا بہی عالمین, اور بے شک سانو او دے سارے حالات دا علم ہے کہ کی او دے تے حالات آئے تے کس طرح انہیں اپنی زندگی گزاری. اذ قال لابیہ وقومہ ما ھذہ التماثیل اللتی انتم لہا عاکفون, جدوں کیا انہوں نے اپنے باپ نو تے اپنی قوم نو اے کی نے مورتیاں جنہاں دے واسطے تسیں اعتکاف کر کے بیٹھے رہندے ہو. اسی اس پورے ماحول دے وچ بتاں دی پوجا ہو رہی سی, ستاریاں نوں پوجا جا رہا سی, چند دی پوجا ہو رہی سی, سورج دی پوجا ہو رہی سی. اس ماحول دے وچ حضرت ابراہیم علیہ السلام نو اللہ تعالی نے ہدایت دیتی تو انہاں آگاہ کیتا اپنی قوم نو کہ آؤ باز آ جاؤ, انہاں مورتیاں نے پوجن تو اے کوئی بھی تہاڈے نفع نقصان دے مالک نہیں. لیکن وہ انہاں دی طرف توجہ کرن وال آؤندے ہی نہیں سن, انہاں دی گل ہی نہیں سی سن دے, تے انہاں پھر ایک تدبیر کیتی انہاں دی توجہ دلان لئی. او دا ذکر کیتا جا رہا ہے کہ ایک دن ایسا سی جس دن وہ سارے جڑے سی کوئی دن منان واسطے جشن منان واسطے باہر جاندے سن, تے حضرت ابراہیم علیہ السلام نے پچھوں بت خانے وچ جا کے تو انہاں دے سارے بت جڑے وہ توڑ دیتے, کلہاڑے دے نال ٹکڑے ٹکڑے کرتے, تے وڈا جڑا بت سی او دے او کندھے دے اتے موڈے دے اتے او کلہاڑا رکھ کے آ گئے کہ تاکہ ایدی طرف آن گے کہ وڈا ہے, اے شاید غصے ہو گیا ہے ਤੇ ਛੋਟਿਆਂ ਦੀ ਜਿਹੜੀ ਮੁਰੰਮਤ ਕਰ ਦਿੱਤੀ ਹੈ ਤੇ ਇਹਨੂੰ ਆ ਕੇ ਪੁੱਛਣਗੇ। ਇਹ ਤਦਬੀਰ ਕੀਤੀ ਕਿ ਤਾਂ ਕਿ ਕੁਛ ਤੇ ਸੋਚਣ ਤੇ ਆਣ ਕਿ ਅਸੀਂ ਕੀ ਪੈ ਕਰਦੇ ਹਾਂ। ਅਸੀਂ ਜਿਨ੍ਹਾਂ ਦੀ ਪੂਜਾ ਕਰਦੇ ਹਾਂ ਉਹ ਆਪਣੇ ਆਪ ਨੂੰ ਬਚਾਉਣ ਤੇ ਵੀ ਕਾਦਰ ਨਹੀਂ, ਔਰ ਉਹ ਕੋਈ ਸਾਡਾ ਨਫ਼ਾ ਕੀ ਕਰਨਗੇ, ਆਪਣੀ ਹਿਫਾਜ਼ਤ ਵੀ ਨਹੀਂ ਕਰ ਸਕਦੇ। ਇਹ ਤਰੀਕਾ ਉਹਨਾਂ ਇਖਤਿਆਰ ਕੀਤਾ ਜਿਹਦੀ ਵਜ੍ਹਾ ਤੋਂ ਕੌਮ ਨੂੰ ਸਮਝ ਤੇ ਆ ਗਈ। ਲੇਕਿਨ ਫਿਰ ਉਹ ਬਾਪ ਦਾਦੇ ਦੀ ਰੀਤ ਜਿਹੜੀ ਹੈ ਜਿਸ ਤੇ ਉਹ ਚੱਲ ਰਹੇ ਸਨ ਉਹ ਫਿਰ ਗਾਲਬ ਆਈ ਔਰ ਉਹਨਾਂ ਨੇ ਫਿਰ ਵੀ ਹਦਾਇਤ ਨੂੰ ਕਬੂਲ ਨਹੀਂ ਕੀਤਾ। ਉਹਦਾ ਜ਼ਿਕਰ ਆ ਰਿਹਾ ਇਸ ਕਾਲ ਵਾਲੇ ਅਬੀ ਹੈ ਕੌਮ ਹੀ ਮਹਾਜ ਹਿਤ ਤਮਾਸੀਲ ਉੱਲਤ ਅੰਤੁਮ ਲਹਾ ਕੈਫੂਨ, ਜਦੋਂ ਕਿਹਾ ਉਹਨਾਂ ਨੇ ਆਪਣੇ ਬਾਪ ਨੂੰ ਔਰ ਆਪਣੀ ਕੌਮ ਨੂੰ, ਇਹ ਕੀ ਨੇ ਮੂਰਤੀਆਂ ਅੱਲਾ ਤੇ ਅੰਤੁਮ ਲਹਾ ਕੈਫੂਨ ਜਿਨ੍ਹਾਂ ਦੇ ਤੁਸੀਂ ਇਤਕਾਫ ਚ ਬੈਠੇ ਰਹਿੰਦੇ ਹੋ, ਗਿਆਨ ਧਿਆਨ ਕਰਕੇ ਉਹਨਾਂ ਦੀ ਤਰਫ਼ ਜਿਹੜਾ ਹੈ ਤਵੱਜੋ ਕਰਦੇ ਹੋ। ਕਾਲੂ ਵਜਰਨਾ ਅਬਾ ਨਾ ਲਹਾ ਆਬੇਦੀਨ, ਤੋ ਕਹਿਣ ਲੱਗੇ ਅਸੀਂ ਆਪਣੇ ਪਿਓ ਦਾਦੇ ਨੂੰ ਇਸ ਤਰ੍ਹਾਂ ਇਹਨਾਂ ਦੀ ਇਬਾਦਤ ਕਰਦਿਆਂ ਦੇਖਿਆ। ਇਹ ਹੈ ਕਿ ਜਿਹੜਾ ਵੀ ਕੋਈ ਇੱਥੇ ਅੱਲਾ ਤਾਲਾ ਦੇ ਨਾਲ ਕਿਸੇ ਹੋਰ ਨੂੰ ਪੂਜਦਾ ਹੈ ਤਾਂ ਉਹਦੇ ਕੋਲ ਦਲੀਲ ਕੋਈ ਨਹੀਂ ਹੁੰਦੀ, ਉਹਦੇ ਕੋਲ ਕੋਈ ਐਸਾ ਲਿਖੀ ਹੋਈ ਕਿਤਾਬ ਨਹੀਂ ਜਾਂ ਉਹਦੇ ਕੋਲ ਕੋਈ ਐਸਾ ਇਲਮ ਨਹੀਂ ਕਿ ਜਿਹੜਾ ਉਹ ਦੱਸ ਸਕੇ। ਤਾਂ ਉਹਨਾਂ ਵੀ ਆਖਿਆ ਤੇ ਸਾਡੇ ਬਾਪ ਦਾਦੇ ਦੀ ਰੀਤ ਹੈ, ਉਹ ਕਰਦੇ ਹੋਏ ਇਸ ਤਰ੍ਹਾਂ ਕਰਦੇ ਹੋਏ ਅਸਾਂ ਉਹਨਾਂ ਨੂੰ ਵੇਖਿਆ, ਉਹ ਪੂਜਦੇ ਸੀ ਤਾਂ ਅਸੀਂ ਵੀ ਪੂਜਦੇ ਹਾਂ। ਕਾਲਾ ਲਕਰ ਕੁੰ ਤੁਮਨ ਤੁਮ ਆਬਾ ਹੁਕਮ ਫੀ ਜ਼ਲਾਲ ਮੁਬੀਨ, ਇਬਰਾਹਿਮ ਅਲੈਹਿ ਸਲਾਮ ਕਹਿਣ ਲੱਗੇ ਬੇਸ਼ੱਕ ਤੁਸੀਂ ਵੀ ਤੇ ਤੁਹਾਡੇ ਬਾਪ ਦਾਦਾ ਵੀ ਤੁਹਾਡੇ ਵੱਡੇ ਵੀ ਬਿਲਕੁਲ ਖੁੱਲੀ ਗੁਮਰਾਹੀ ਵਿਚ ਨੇ। ਕਾਲੂ ਅਜੇ ਤਨਾ ਬਿਲ ਹੱਕ ਯਾ ਮਨ ਤਮਨ ਲਾਇਬੀਨ, ਤੂੰ ਕਹਿਣ ਲੱਗੇ ਕਿਆ ਤੂੰ ਕੋਈ ਹੱਕ ਲੈ ਕੇ ਆਇਆ ਜਾਂ ਤੂੰ ਸਾਡੇ ਨਾਲ ਮਜ਼ਾਕ ਕਰਦਾ, ਇਹ ਸਾਨੂੰ ਤੂੰ ਗੱਲਾਂ ਜਿਹੜੀਆਂ ਕਰਦਾ ਤੇ ਫਿਕਰੇ ਕੱਸਦਾ ਇਹ ਸਿਰਫ ਮਜ਼ਾਕ ਵਾਸਤੇ ਨਾ ਜਾਂ ਵਾਕਈ ਤੂੰ ਕੋਈ ਹੱਕ ਲੈ ਕੇ ਆਇਆ। ਕਾਲਾ ਰੱਬੁਕੁਮ ਰੱਬੁ ਸਮਾਵਾਤ ਵੱਲ ਲਜ਼ ਲਜ਼ੀ ਫਤਰਾ ਹੁਣ, ਇਸ ਤੇ ਹਜ਼ਰਤ ਇਬਰਾਹਿਮ ਅਲੈਹਿ ਸਲਾਮ ਨੇ ਦੱਸਿਆ ਦੇਖੋ ਤੁਹਾਡਾ ਰੱਬ ਉਹ ਰੱਬ ਏ ਜਿਹਨੇ ਪੈਦਾ ਕੀਤਾ ਆਸਮਾਨਾਂ ਔਰ ਜ਼ਮੀਨਾਂ ਨੂੰ, ਜਿਹੜਾ ਮਾਲਕ ਹੈ ਆਸਮਾਨਾਂ ਔਰ ਜ਼ਮੀਨਾਂ ਦਾ, ਅੱਲਾ ਜੀ ਫਤਰਾ ਹੁਣ ਜਿਨ੍ਹਾਂ ਨੂੰ ਉਹਨੇ ਪੈਦਾ ਕੀਤਾ। ਅਸਲ ਤੇ ਉਹ ਹੈ ਜਿਹਦੀ ਤਰਫ਼ ਤੁਹਾਨੂੰ ਰਜੂ ਕਰਨਾ ਚਾਹੀਦਾ ਤੇ ਜਿਹਨੂੰ ਪੂਜਣਾ ਚਾਹੀਦਾ, ਜਿਹਨੇ ਜ਼ਮੀਨ ਨੂੰ ਆਸਮਾਨ ਪੈਦਾ ਕੀਤਾ ਔਰ ਜਿਹੜਾ ਇੱਥੇ ਦਾ ਮਾਲਕ ਹੈ। ਵਾਨਾ ਅਲਾ ਜ਼ਾਲਿਕੁਮ ਮਿਨ ਸ਼ਾਹਿਦੀਨ, ਔਰ ਮੈਂ ਇਸ ਦੇ ਉੱਤੇ ਗਵਾਹ ਹਾਂ ਕਿ ਵਾਕਈ ਉਹੀ ਹੈ ਜਿਸਨੇ ਇਹਨਾਂ ਨੂੰ ਪੈਦਾ ਕੀਤਾ ਔਰ ਉਹੀ ਹੈ ਜਿਹੜਾ ਇਹਨਾਂ ਦਾ ਮਾਲਕ ਹੈ, ਮੈਂ ਉਹਦੀ ਤਰਫ਼ ਤੁਹਾਨੂੰ ਜਿਹੜਾ ਹੈ ਉਹ ਬੁਲਾ ਰਿਹਾ। ਵਤੱਲਾਹ ਲਾਕੀਦੰਨਾ ਸਨਾਮਕੁਮ ਬਾਦਾਂ ਤਵੱਲੂ ਮੁਦਬਰੀਨ, ਔਰ ਉਹਨਾਂ ਨੂੰ ਅਗਾਹ ਕਰ ਦਿੱਤਾ ਅੱਲਾ ਦੀ ਕਸਮ ਮੈਂ ਇੱਕ ਐਸੀ ਚਾਲ ਚੱਲਾਂਗਾ, ਮੈਂ ਤੁਹਾਡੇ ਇਸ ਤਰ੍ਹਾਂ ਬੁੱਤਾਂ ਦੇ ਨਾਲ ਕੋਈ ਐਸਾ ਮਾਮਲਾ ਕਰਾਂਗਾ, ਜਦੋਂ ਤੁਸੀਂ ਵਾਪਸ ਆਓਗੇ ਆਪਣੇ ਇਸ ਜਸ਼ਨ ਤੋਂ ਤੇ ਆਪਣੇ ਦਿਨ ਮਨਾਉਣ ਤੋਂ, ਤੇ ਮੈਂ ਇਹਨਾਂ ਨਾਲ ਕੋਈ ਮਾਮਲਾ ਕਰਾਂਗਾ ਤਾਂ ਕਿ ਤੁਸੀਂ ਸਾਨੂੰ ਕੋਈ ਸਮਝ ਆਵੇ। ਫਜਾਲਹੁਮ ਜੁਜ਼ਾਦਨ ਇਲਾ ਕਬੀਰ ਅਲਹਮ, ਤੇ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਸਾਰਿਆਂ ਦੇ ਟੁਕੜੇ ਟੁਕੜੇ ਕਰ ਦਿੱਤੇ ਸਵਾਏ ਵੱਡੇ ਦੇ। ਲਾਲਹੁਮ ਇਲੈਹ ਯਰਜਿਊਨ, ਕਿ ਸ਼ਾਇਦ ਉਹ ਇਹਦੀ ਤਰਫ ਰਜੂ ਕਰਨ, ਇਹਨੂੰ ਪੁੱਛਣ ਆ ਕੇ ਕਿ ਮੁਰੰਮਤ ਕਿਹਨੇ ਕੀਤੀ ਏ, ਇਹਨਾਂ ਦੇ ਨਾਲ ਕਿਹਨੇ ਮਾਮਲਾ ਕੀਤਾ। ਕਾਲੂ ਮਨ ਫਾਲਹਾਜ਼ਾ ਬਿਆਲਿਹਤਨਾ ਇਨਹੁ ਲਮਿਨਤ ਜ਼ਾਲਮੀਨ, ਤੇ ਜਦੋਂ ਹਜ਼ਰਤ ਇਬਰਾਹਿਮ ਅਲੈਹਿ ਸਲਾਮ ਨੇ ਕੀਤਾ ਔਰ ਕੁਲਾੜਾ ਜਿਹੜਾ ਸੀ ਉਹਦੇ ਕੰਨੇ ਤੇ ਰੱਖ ਕੇ ਆ ਗਏ, ਤੇ ਉਹਦੇ ਜਿਸ ਵੇ ਵਾਪਸ ਆਏ ਤਾਂ ਉਹਨਾਂ ਦੇਖਿਆ ਉਹਨਾਂ ਦਾ ਹਾਲ, ਤੂੰ ਕਹਿਣ ਲੱਗੇ ਕਾਲੂ ਮਨ ਫਾਲਹਾਜ਼ਾ, ਕਹਿਣ ਲੱਗੇ ਕਿੰਨੇ ਜਿੰਨੇ ਵੀ ਇਹ ਸਾਡੇ ਬਿਆਲਿਹਤਨਾ ਸਾਡੇ ਮਾਬੂਦਾਂ ਦੇ ਨਾਲ ਕੀਤਾ, ਇਨਹੁ ਲਮਿਨਤ ਜ਼ਾਲਮੀਨ, ਬੇਸ਼ੱਕ ਉਹ ਬੜਾ ਹੀ ਜ਼ਾਲਮ ਹੈ, ਉਹਨੇ ਤੇ ਜ਼ੁਲਮ ਕੀਤਾ ਹੈ, ਇਹ ਸਾਡੇ ਬੁੱਤਾਂ ਦੀ ਉਹਨੇ ਮੁਰੰਮਤ ਕੀਤੀ ਹੈ। ਕਾਲੂ ਸਮੇਂ ਨਾ ਫਤਹ ਯਜ਼ਕੁਰਹੁਮ, ਕਹਿਣ ਲੱਗੇ ਹਾਂ ਇੱਕ ਨੌਜਵਾਨ ਹੈ ਜਿਹੜਾ ਇਹਨਾਂ ਦਾ ਜ਼ਿਕਰ ਕਰਦਾ ਹੁੰਦਾ ਸੀ, ਜਿਹੜਾ ਕਹਿੰਦਾ ਸੀ ਕਿ ਆਓ ਇਹਨਾਂ ਤੋਂ ਪੂਜਾ ਤੋਂ ਬਾਅਦ ਆ ਜਾਓ। ਯੁਕਾਲੂ ਲਹੂ ਇਬਰਾਹਿਮ, ਜਿਹਦਾ ਨਾਂ ਇਬਰਾਹਿਮ ਹੈ, ਉਹ ਹੈ ਜਿਹੜਾ ਸਾਨੂੰ ਇਸ ਤੋਂ ਰੋਕਦਾ ਹੁੰਦਾ ਸੀ, ਇਹ ਮਲੂਮ ਹੁੰਦਾ ਹੈ, ਉਹਨੇ ਹੀ ਕੀਤਾ। ਕਾਲੂ ਫਾਤੂ ਬਹੀ ਅਲਾ ਆਯੁਨ ਨਾਸ ਅਲਲਾਹੁਮ ਯਸ਼ਹਦੂਨ, ਤੂੰ ਕਹਿਣ ਲੱਗੇ ਲਿਆਓ ਉਹਨੂੰ ਲੋਕਾਂ ਦੇ ਸਾਹਮਣੇ ਤਾਂ ਕਿ ਲੋਕਾਂ ਦੇ ਸਾਹਮਣੇ ਉਹ ਗਵਾਹੀ ਦੇ ਔਰ ਪਤਾ ਲੱਗੇ ਕਿ ਉਹਨੇ ਹੀ ਸਭ ਕੁਝ ਕੀਤਾ। ਕਾਲਵਾਨ ਤਫਾਲਤਾ ਹਾਜ਼ਾ ਬਿਆਲਿਹਤਨਾ ਯਾ ਇਬਰਾਹਿਮ, ਤੇ ਉਹਨਾਂ ਨੇ ਢੂੰਡ ਲਿਆ ਹਜ਼ਰਤ ਇਬਰਾਹਿਮ ਅਲੈਹਿ ਸਲਾਮ ਨੂੰ, ਤੇ ਉਹਨਾਂ ਨੂੰ ਲੈ ਗਏ ਲੋਕਾਂ ਦੇ ਸਾਹਮਣੇ ਔਰ ਪੁੱਛਣ ਲੱਗੇ ਕਿ ਤੂੰ ਕੀਤਾ ਸਾਡੇ ਮਾਬੂਦਾਂ ਦੇ ਨਾਲ ਇਹ ਸਭ ਕੁਝ ਐ ਇਬਰਾਹਿਮ? ਇਹ ਹੈ ਜਿਹੜਾ ਉਹਨਾਂ ਨੇ ਪੁੱਛਿਆ, ਤੇ ਹਜ਼ਰਤ ਇਬਰਾਹਿਮ ਅਲੈਹਿ ਸਲਾਮ ਨੇ ਇੱਕ ਤੌਰੀਏ ਦੇ ਤੌਰ ਤੇ ਕਿਹਾ ਦੇਖੋ ਬਈ ਇਹਨਾਂ ਦੀ ਤੁਸੀਂ ਦਵਾਈ ਦਿੰਦੇ ਹੋ, ਇਹਨਾਂ ਕੋਲੋਂ ਦੁਆਵਾਂ ਕਰਦੇ ਹੋ, ਸਮਝਦੇ ਹੋ ਕਿ ਨਫੇ ਨੁਕਸਾਨ ਦੇ ਮਾਲਕ ਏ, ਤੇ ਇਹਨਾਂ ਨੂੰ ਪੁੱਛ ਲਓ, ਇਹ ਅਗਰ ਤੁਹਾਡੀਆਂ ਦੁਆਵਾਂ ਸੁਣਦੇ ਨੇ ਤੇ ਇਹ ਖੁਦ ਦੱਸ ਦੇਣਗੇ ਕਿ ਇਹਨਾਂ ਨਾਲ ਕਿਹਨੇ ਕੀਤਾ, ਤੇ ਅਗਰ ਇਹ ਨਹੀਂ ਤੇ ਉਹ ਵੱਡੇ ਨੂੰ ਪੁੱਛ ਲਓ ਜਿਹਦੇ ਕੋਲ ਉਹ ਆਲਾ ਹੈ, ਕਤਲ ਜਿਹੜਾ ਹੈ ਉਹਦੇ ਕੋਲ ਮੌਜੂਦ ਹੈ, ਤੇ ਮਾਲੂਮ ਤੇ ਹੁੰਦਾ ਕਿ ਉਹਨੇ ਇਹਨਾਂ ਦੀ ਮੁਰੰਮਤ ਕੀਤੀ ਹੈ, ਕਿਉਂਕਿ ਕੁਲਾੜਾ ਵੀ ਉਹਦੇ ਕੋਲ ਮੌਜੂਦ ਹੈ ਔਰ ਖੜਾ ਹੈ ਉਹਨਾਂ ਦੇ ਸਾਹਮਣੇ। ਇਹ ਹੈ ਜਿਹੜਾ ਉਹਨਾਂ ਨੇ ਉਹਨਾਂ ਦੀ ਤਵੱਜੋ ਦਿਲਾਣ ਵਾਸਤੇ ਉਹਨਾਂ ਦੀ ਇਹਨਾਂ ਨੂੰ ਇਹ ਜਵਾਬ ਦਿੱਤਾ। ਕਾਲਬ ਅਲ ਫਾਲਾਹੂ, ਹਜ਼ਰਤ ਇਬਰਾਹਿਮ ਅਲੈਹਿ ਸਲਾਮ ਨੇ ਫਰਮਾਇਆ ਮਾਲੂਮ ਹੁੰਦਾ ਹੈ ਵੱਡੇ ਨੇ ਕੋਈ ਕੀਤਾ ਹੈ, ਕਬੀਰੁਹੁਮ ਹਾਜ਼ਾ, ਇਹ ਸਾਰਿਆਂ ਦਾ ਵੱਡਾ ਹੈ, ਫਸਲੂਹੁਮ ਇਨ ਕਾਨੂ ਯੰਤਕੂਨ, ਤੇ ਅਗਰ ਇਹ ਨਹੀਂ ਦੱਸਦਾ ਤੇ ਉਹਨਾਂ ਕੋਲੋਂ ਪੁੱਛ ਲਓ ਜਿਨ੍ਹਾਂ ਨਾਲ ਹੋਈ ਹੈ, ਜਿਨ੍ਹਾਂ ਦਾ ਮੁਰੰਮਤ ਹੋਈ ਹੈ, ਅਗਰ ਉਹ ਬੋਲਦੇ ਨੇ ਤੇ ਉਹਨਾਂ ਕੋਲੋਂ ਪੁੱਛ ਲਓ ਕਿ ਕਿੰਨੇ ਉਹਨਾਂ ਦੇ ਨਾਲ ਕੀਤਾ। ਫਰਾਜਾਊ ਇਲਾ ਅਨਫੁਸਿਹਿਮ, ਤੇ ਫਿਰ ਉਹ ਸੋਚਣ ਤੇ ਮਜਬੂਰ ਹੋਏ, ਉਹਨਾਂ ਨੇ ਆਪਣੇ ਅੰਦਰ ਚਾਕਿਆ। ਫਕਾਲੂ ਇਨਕੁਮ ਅੰਤੁਮ ਜ਼ਾਲਿਮੂਨ, ਕਹਿਣ ਲੱਗੇ ਵਾਕਈ ਜ਼ਾਲਿਮ ਤੁਸੀਂ ਹੋ ਕਿ ਉਹਨਾਂ ਦੀ ਪੂਜਾ ਕਰਦੇ ਹੋ ਜਿਹੜਾ ਨਾ ਆਪਣੇ ਬਾਰੇ ਚ ਦੱਸ ਸਕਦੇ ਆ ਕਿ ਸਾਡੇ ਨਾਲ ਕਿੰਨੇ ਹਾਲ ਕੀਤਾ, ਔਰ ਨਾ ਹੀ ਉਹ ਸਾਡੀ ਕੋਈ ਗੱਲ ਸੁਣਦੇ ਨੇ। ਤੇ ਇਹ ਹੈ ਉਹ ਚੀਜ਼ ਜਿਹੜੀ ਉਹਨਾਂ ਨੂੰ ਵਾਕਈ ਉਸ ਵੇਲੇ ਸੁਝਾਈ ਦਿੱਤੀ, ਔਰ ਵਾਕਈ ਉਹਨਾਂ ਨੂੰ ਇਹ ਸਬਕ ਆਇਆ ਕਿ ਅਸੀਂ ਕੀ ਕਰਦੇ ਪਏ, ਜ਼ੁਲਮ ਕਰਦੇ ਪਏ। ਸੁਮਾ ਨੂੰ ਕਿਸੂ ਅਲਾ ਰਹੁਸੇਮ, ਲੇਕਿਨ ਫਿਰ ਉਹਨਾਂ ਨੇ ਦੁਬਾਰਾ ਜਿਹੜਾ ਹੈ ਆਪਣੇ ਸਿਰ ਸੁੱਟ ਦਿੱਤੇ। ਹੁਣ ਕੋਈ ਉਹਨਾਂ ਦੇ ਕੋਲ ਜਵਾਬ ਤੇ ਹੈ ਨਹੀਂ ਸੀ। ਲੱਕਾ ਦਲਿਮ ਤਮਾ ਹਾ ਉਲਾ ਯੰਤਕੂਨ, ਤੇ ਕਹਿਣ ਲੱਗੇ ਤੈਨੂੰ ਪਤਾ ਹੀ ਹੈ ਕਿ ਇਹ ਤੇ ਬੋਲਦੇ ਨਹੀਂ, ਇਹ ਤੇ ਗੱਲ ਨਹੀਂ ਕਰ ਸਕਦੇ। ਕਾਲਾ ਫਤਾ ਬਦੂਨ ਅਮਿਨ ਦੂਨ ਇਲਾਹ, ਤੇ ਇਸ ਤਰ੍ਹਾਂ ਇਬਰਾਹਿਮ ਅਲੈਹ ਸਲਾਮ ਨੇ ਕਿਹਾ ਕਿਆ ਤੁਸੀਂ ਪੂਜਦੇ ਹੋ ਅੱਲਾਹ ਤਾਲਾ ਤੋਂ ਇਲਾਵਾ ਉਹਨਾਂ ਨੂੰ? ਮਾਲਾ ਯਨਫਾਕੁਮ ਸ਼ਈਅਨ ਵਲਾ ਯਜ਼ੁਰੁਕੁਮ, ਜਿਹੜਾ ਨਾ ਤੁਹਾਡਾ ਕੋਈ ਨਫ਼ਾ ਕਰ ਸਕਦੇ ਨੇ ਨਾ ਨੁਕਸਾਨ ਕਰ ਸਕਦੇ ਨੇ। ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦੇ ਤੇ ਤੁਹਾਨੂੰ ਕਿਵੇਂ ਬਚਾਉਣਗੇ? ਤੁਹਾਡੀ ਕੀ ਮਦਦ ਕਰ ਸਕਦੇ ਜਿਹੜਾ ਆਪਣੀ ਮਦਦ ਖੁਦ ਨਹੀਂ ਕਰ ਸਕਦਾ? ਇਹ ਹੈ ਮਾਮਲਾ ਜਿੱਥੇ ਵੀ ਪੂਜਾ ਹੋ ਰਹੀ ਹੁੰਦੀ ਹੈ ਅੱਲਾਹ ਤਾਲਾ ਤੋਂ ਇਲਾਵਾ, ਉਹਨਾਂ ਸਾਰਿਆਂ ਨੂੰ ਖੁਦ ਲੋਕੀ ਪਾਲ ਰਹੇ ਹੁੰਦੇ ਨੇ, ਲੇਕਿਨ ਸਮਝ ਰਹੇ ਹੁੰਦੇ ਨੇ ਕਿ ਉਹ ਅੰਨਦਾਤਾ ਹੈ। ਸਾਡੇ ਵੀ ਇੱਥੇ ਇਸੇ ਤਰ੍ਹਾਂ ਮਾਮਲਾ ਹੈ। ਮਜ਼ਾਰਾਂ ਦੇ ਉੱਤੇ ਲੋਕੀ ਖੁਦ ਚੜਾਵੇ ਚੜਾਉਂਦੇ ਨੇ, ਜਾ ਜਾ ਕੇ ਉਹਨਾਂ ਨੂੰ ਖਵਾਉਂਦੇ ਨੇ, ਔਰ ਉਹਨਾਂ ਤੇ ਪਲ ਰਹੇ ਹੁੰਦੇ ਨੇ, ਤੇ ਲੇਕਿਨ ਸਮਝਾਇਆ ਜਾਂਦਾ ਕਿ ਇਹ ਦੇਣ ਵਾਲੇ ਨੇ, ਕਿ ਅਗਰ ਉਹ ਦੇਣ ਵਾਲੇ ਆ ਤੇ ਫਿਰ ਲੋਕਾਂ ਕੋਲ ਨਜ਼ਰੋਂ ਨਿਆਜ਼ ਕਿਉਂ ਲੈਂਦੇ ਨੇ? ਲੋਕਾਂ ਕੋਲੋਂ ਚੜਾਵੇ ਕਿਉਂ ਲੈਂਦੇ ਨੇ? ਉਹ ਤੇ ਖੁਦ ਲੋਕਾਂ ਦੇ ਚੜਾਵਿਆਂ ਤੇ ਪੜ ਰਹੇ ਹੁੰਦੇ ਨੇ, ਲੇਕਿਨ ਸਮਝਾਇਆ ਜਾਂਦਾ ਕਿ ਲੋਕਾਂ ਦੀ ਸਵਾਰਨ ਵਾਲੇ। ਇਹ ਜਿਹੜੀ ਅਕਲ ਮਾਰੀ ਜਾਂਦੀ ਹੈ ਕਿ ਨਾ ਉਹ ਕਿਸੇ ਦੀ ਸੁਣਦੇ ਨੇ ਔਰ ਨਾ ਹੀ ਕਿਸੇ ਦਾ ਉਹ ਸਵਾਰ ਸਕਦੇ ਨੇ, ਲੇਕਿਨ ਉਹ ਤੇ ਖੁਦ ਦੂਸਰਿਆਂ ਦੇ ਮੁਹਤਾਜ ਹੁੰਦੇ ਨੇ। ਇਹੀ ਚੀਜ਼ ਹੈ ਜਿਹੜੀ ਹਜ਼ਰਤ ਇਬਰਾਹਿਮ ਅਲੈਹ ਸਲਾਮ ਨੇ ਫਰਮਾਈ, ਅਫਾ ਤਾਬੁਦੂਨਾ ਮਿਨ ਦੂਨ ਇਲਾਹ, ਕਿਆ ਤੁਸੀਂ ਬੰਦਗੀ ਕਰਦੇ ਹੋ ਅੱਲਾਹ ਤੋਂ ਇਲਾਵਾ ਉਹਨਾਂ ਦੀ? ਮਾਲਾ ਯਨਫਾਕੁਮ ਸ਼ਈਅਨ ਵਲਾ ਯਜ਼ੁਰੁਕੁਮ, ਜਿਹੜਾ ਨਾ ਤੁਹਾਡਾ ਕੋਈ ਨਫ਼ਾ ਕਰ ਸਕਦੇ ਨੇ ਨਾ ਹੀ ਨੁਕਸਾਨ। ਉਫ਼ ਲਕੁਮ ਵਲੇ ਮਾ ਤਾਬੁਦੂਨਾ ਮਿਨ ਦੂਨ ਇਲਾਹ, ਤੇ ਤੁਫ ਹੈ ਤੁਹਾਡੇ ਤੇ ਵੀ ਔਰ ਉਹਨਾਂ ਤੇ ਵੀ ਜਿਨ੍ਹਾਂ ਦੀ ਤੁਸੀਂ ਬੰਦਗੀ ਕਰਦੇ ਹੋ ਅੱਲਾਹ ਤਾਲਾ ਤੋਂ ਇਲਾਵਾ। ਅਫਲਾ ਤਾਕਿਲੂਨ, ਤੋ ਕਿਆ ਤੁਸੀਂ ਅਕਲ ਤੋਂ ਕੰਮ ਨਹੀਂ ਲੈਂਦੇ? ਕਿਆ ਕਦੀ ਸੋਚਦੇ ਨਹੀਂ ਕਿ ਅਸੀਂ ਇਹ ਕੀ ਕਰ ਰਹੇ ਹਾਂ? ਇਹ ਹੈ ਮਾਮਲਾ ਕਿ ਸਾਰੀ ਰੀਤ ਚੱਲ ਰਹੀ ਹੁੰਦੀ ਹੈ, ਕੋਈ ਸੋਚਣ ਦੇ ਉੱਤੇ ਨਹੀਂ ਆਉਂਦਾ ਕਦੀ ਵੀ ਕਿ ਬਈ ਕੀ ਕਰ ਰਹੇ ਹਾਂ, ਕਿਉਂ ਇਹਨਾਂ ਦੇ ਕੋਲ ਅਸੀਂ ਜਾ ਰਹੇ ਹਾਂ ਜਿਹੜੇ ਸਾਡੇ ਵਰਗੇ ਨੇ, ਜਿਹੜੀ ਮਖਲੂਕ ਨੇ ਜਿਹਨੇ ਪੈਦਾ ਕੀਤੇ ਉਹਦੀ ਤਰਫ਼ ਕਿਉਂ ਅਸੀਂ ਰਜੂ ਨਹੀਂ ਕਰਦੇ, ਔਰ ਜਿਹੜੀ ਉਹਦੀ ਮਖਲੂਕ ਹੈ ਉਹਨੂੰ ਸਮਝਦੇ ਹਾਂ ਕਿ ਇਹਨਾਂ ਦੇ ਕੋਲ ਕੋਈ ਇਖਤਿਆਰ ਹੈ? ਹਾਲਾਂਕਿ ਅੱਲਾਹ ਦੀ ਤਰਫ਼ ਰਜੂ ਕਰਨਾ ਚਾਹੀਦਾ ਜਿਹੜਾ ਉਹਨਾਂ ਦਾ ਵੀ ਮਾਲਿਕ ਹੈ ਔਰ ਜਿਹੜਾ ਉਹਨਾਂ ਨੂੰ ਵੀ ਹਦਾਇਤ ਦੇਣ ਵਾਲਾ ਔਰ ਉਹਨਾਂ ਨੂੰ ਰਾਹ ਤੇ ਲਾਉਣ ਵਾਲਾ, ਉਹਦਾ ਆਖਾ ਮੰਨਣਾ ਚਾਹੀਦਾ ਔਰ ਉਹਦੀ ਤਰਫ਼ ਰਜੂ ਕਰਨਾ ਚਾਹੀਦਾ। ਇਹ ਜਿਹੜੀ ਮੱਤ ਮਾਰੀ ਜਾਂਦੀ ਹੈ ਤੇ ਫਿਰ ਆਬਾ ਪ੍ਰਸਤੀ ਜਿਹੜੀ ਹੈ ਉਹੀ ਚੱਲਦੀ ਹੈ, ਪਿਓ ਦਾਦਾ ਕਰਦਾ ਆਇਆ, ਇਹੀ ਦਲੀਲ ਹੁੰਦੀ ਹੈ। ਇਹਦੇ ਸਿਵਾ ਕੋਈ ਦਲੀਲ ਨਹੀਂ ਹੁੰਦੀ ਕਿਸੇ ਦੇ ਕੋਲ ਵੀ ਜਿਹੜਾ ਅੱਲਾਹ ਤਾਲਾ ਤੋਂ ਇਲਾਵਾ ਕਿਸੇ ਹੋਰ ਦੀ ਪੂਜਾ ਕਰਦਾ ਜਾਂ ਕਿਸੇ ਹੋਰ ਨੂੰ ਮੰਨਦਾ ਕਿਉਂ ਕੋਈ ਹਾਜਤ ਰਵਾ ਜਾਂ ਮੁਸ਼ਕਲ ਕੁਸ਼ਾ ਹੈ ਜਾਂ ਉਹਦੀ ਕੋਈ ਸਵਾਰਨ ਵਾਲਾ, ਤੇ ਉਹਦੇ ਕੋਲ ਕੋਈ ਦਲੀਲ ਨਹੀਂ ਹੁੰਦੀ, ਨਾ ਹੀ ਕਿਸੇ ਅੱਲਾਹ ਦੀ ਕਿਤਾਬ ਵਿੱਚ ਕਦੀ ਅੱਲਾਹ ਤਾਲਾ ਨੇ ਕੋਈ ਉਹਨਾਂ ਨੂੰ ਹੁਕਮ ਦਿੱਤਾ ਹੈ, ਕਿਉਂਕਿ ਅਸਲ ਦਲੀਲ ਤੇ ਅੱਲਾਹ ਨੇ ਫਰਮਾਇਆ ਹੋਇਆ ਜਾਂ ਉਹਦੇ ਰਸੂਲ ਨੇ ਫਰਮਾਇਆ ਹੋਇਆ, ਉਹ ਕੋਈ ਦਲੀਲ ਨਹੀਂ ਹੁੰਦੀ, ਸਿਰਫ ਅਬਾ ਪ੍ਰਸਤੀ ਹੈ, ਇੱਕ ਰੀਤ ਹੈ ਜਿਹੜੀ ਮੰਨ ਰਹੇ ਹੁੰਦੇ ਨੇ ਔਰ ਉਹਦੇ ਉੱਤੇ ਚੱਲ ਰਹੇ ਹੁੰਦੇ ਨੇ। ਤੇ ਫਰਮਾਇਆ ਅਫਲਾ ਤਾਕਿਲੂਨ, ਕਿਆ ਤੁਸੀਂ ਅਕਲ ਤੋਂ ਕੰਮ ਨਹੀਂ ਲੈਂਦੇ? ਅੱਲਾਹ ਤਾਲਾ ਨੇ ਤੁਹਾਨੂੰ ਸੋਚ ਦਿੱਤੀ ਹੈ, ਤੇ ਇਸ ਕਰਕੇ ਇਨਸਾਨ ਹੋ, ਭੇਡ ਚਾਲ ਤਰ੍ਹਾਂ ਚਲੋ, ਬਲਕਿ ਆਪਣੀ ਅਕਲ ਤੋਂ ਕੰਮ ਰਹੋ ਤੇ ਸੋਚੋ ਕਿ ਅੱਲਾਹ ਤਾਲਾ ਨੇ ਇਹਦੇ ਬਾਰੇ ਕੋਈ ਹੁਕਮ ਦਿੱਤਾ ਹੈ ਕਿ ਨਹੀਂ, ਅਗਰ ਨਹੀਂ ਤੇ ਫਿਰ ਇਸ ਤੋਂ ਬਾਅਦ ਆ ਜਾਓ। ਕਾਲੂ ਹਰ ਰੇ ਕੂਹ ਬੰਦ ਸੁਰੂ ਆਲੇ ਹੈ ਤਕ ਮੈਨ ਕੁੰ ਤੋਂ ਫਾਇਦੇ। ਇਹ ਹੈ ਮਾਮਲਾ ਫਿਰ ਉਹ ਅਬਾ ਪ੍ਰਸਤੀ ਦਾ ਤੇ ਜਿਹੜਾ ਤਕੱਦਸ ਆ ਜਾਂਦਾ ਹੈ ਰਸਮਾਂ ਦੇ ਉੱਤੇ, ਤੇ ਉਹ ਕਹਿਣ ਲੱਗੇ ਹਰੇ ਕੂਹੋ, ਇਹਨਾਂ ਨੂੰ ਅੱਗ ਵਿੱਚ ਪਾ ਦਿਓ, ਇਹਨਾਂ ਨੇ ਸਾਡੇ ਮਾਬੂਦਾਂ ਦਾ ਇਹ ਹਾਲ ਕੀਤਾ ਹੈ ਤੇ ਇਸ ਕਰਕੇ ਇਹਨਾਂ ਨੂੰ ਸਜ਼ਾ ਦਿਓ। ਵਨ ਸੁਰੂ ਆਲੇ ਹਤਕੁਮ, ਤੇ ਆਪਣੇ ਮਾਬੂਦਾਂ ਦੀ ਮਦਦ ਕਰੋ, ਇਨ ਕੁੰ ਤੁਮ ਫਾਇਲੀਨ, ਅਗਰ ਤੁਸੀਂ ਕਰਨ ਵਾਲੇ ਹੋ। ਇਹ ਹੈ ਜਿਹੜਾ ਉਲਟਾ ਮਾਮਲਾ ਕਿ ਜਿਹਨਾਂ ਨੂੰ ਤੁਸੀਂ ਹਾਜਤ ਰਵਾ ਤੇ ਮੁਸ਼ਕਲ ਕੁਸ਼ਾ ਸਮਝਦੇ ਹੋ ਉਹ ਤੁਹਾਡੀ ਮਦਦ ਦੇ ਮੁਹਤਾਜ ਨੇ, ਤੇ ਫਿਰ ਉਹ ਹਾਜਤ ਰਵਾ ਕਰਦੇ ਨੇ ਤੇ ਮੁਸ਼ਕਲ ਕੁਸ਼ਾ ਕਰਦੇ ਨੇ, ਉਹ ਤੇ ਖੁਦ ਆਪਣੀ ਹਿਫਾਜ਼ਤ ਨਹੀਂ ਕਰ ਸਕਦੇ ਤੇ ਤੁਹਾਡੀ ਉਹ ਹਿਫਾਜ਼ਤ ਕੀ ਕਰਨਗੇ ਤੇ ਤੁਹਾਡੀਆਂ ਦੁਆਵਾਂ ਕੀ ਸੁਣਨਗੇ? ਤੇ ਉਲਟਾ ਕਹਿਣ ਲੱਗੇ ਇਹਨਾਂ ਨੂੰ ਅੱਗ ਦੇ ਵਿੱਚ ਸੁੱਟ ਦਿਓ ਇਸ ਪਾਦਾਸ਼ ਵਿੱਚ ਕਿ ਇਹਨਾਂ ਸਾਡੇ ਮਾਬੂਦਾਂ ਦੇ ਨਾਲ ਇਹ ਕੀਤਾ। ਕੁਲ ਨਾ ਯਾ ਨਾਰੂ ਕੂਨੀ ਬਦਮ ਵਾਲਾ ਸਲਾਮਨ ਅਲਾ ਇਬਰਾਹਿਮ, ਇਸ ਇਮਤਿਹਾਨ ਵਿੱਚ ਵੀ ਅੱਲਾਹ ਤਾਲਾ ਦੇ ਨਬੀ ਹਜ਼ਰਤ ਇਬਰਾਹਿਮ ਅਲੈਹ ਸਲਾਮ ਪੂਰੇ ਉਤਰੇ, ਉਹਨਾਂ ਨੇ ਠੀਕ ਆਖਿਆ, ਠੀਕ ਹੈ ਮੇਰਾ ਰੱਬ ਹੈ, ਮੈਂ ਤੇ ਉਹਦੀ ਹੀ ਦਾਵਤ ਦੇਣਾ, ਅਗਰ ਨਹੀਂ ਮੰਨਦੇ ਤੇ ਮੈਂ ਇਹ ਤੁਹਾਡੀ ਸਜ਼ਾ ਵੀ ਚੱਲਣ ਲਈ ਤਿਆਰ ਹਾਂ। ਨਾਚੇ ਉਹਨਾਂ ਨੂੰ ਅੱਗ ਦੇ ਵਿੱਚ ਸੁੱਟ ਦਿੱਤਾ ਗਿਆ, ਲੇਕਿਨ اللہ تعالیٰ نے حکم دیتا اس اگ نو جا نا رکون بردن و سلامن، اے اگ تو ٹھنڈی ہو جا، و سلامن اور سلامتی والی ٹھنڈی ہو جا، علی ابراہیم ابراہیم علیہ السلام، و ارادو بہی قیدن، اور انہوں نے تے بڑا ہی سوچیا سی ایک تدبیر، بہت بڑی تدبیر سوچی سی سزا دین دی، فجعلناہم الاخسرین، تے اسا انہوں نے سب تو زیادہ کاٹے والے کر دیتا، ناکام رہن والے کر دیتا، کہ انہوں نے اپنے والوں تے سارا کر لیا لیکن حضرت ابراہیم علیہ السلام دا اس اگ نے کچھ بھی نہ بگاڑیا، پھر بھی انہوں نے سمجھ نہیں آئی، پھر بھی انہوں نے تسلیم نہیں کیتا، کہ جو سامنے دیکھ لیا اللہ تعالیٰ دی قدرت نو، کہ وہ جنہوں مانتے ہیں وہ کنی قدرت ہے، کہ انہیں اس اگ نو جڑا ہے سلامتی والی انہوں واسطے بنا دیتا، یہ ہے اللہ تعالیٰ دا اختیار، انہیں اتنے چیزاں دے وچ وصف تے رکھے ہوئے نے، اگ جیڑی ہے وہ جلان دا وصف ہے، پانی دے وچ اس پیاس بجان دا وصف رکھیا ہوا، لیکن اللہ تعالیٰ جدوں چاہے یہ وصف جڑا ہے انہوں سلب کر لیندا ہے، جدوں چاہے وہ وصف جڑا ظاہر نہیں ہوندا، کیوں یہ ساری چیزاں اللہ ہی دے تابع ہیں، یہ ہے جڑا اللہ تعالیٰ نے حکم دیتا اس اگ نو، اور اگ جیڑی ہے وہ انہاں واسطے ٹھنڈی بھی ہوگی تے سلامتی والی بھی ہوگی، اور انہاں نے کوشش کیتی سی اپنے والوں یہ ساری تدبیر کرن دی، لیکن اللہ تعالیٰ نے انہاں دی ساری تدبیر جیڑی ہے انہوں ناکام کر دیتا، انہوں کھٹے دے وچ پا دیتا، ونا جینا ولوت الارض التی بارکنا فیہا للعالمین، اور اساں نجات دیتی انہاں نو اور لوت علیہ السلام نو، الارض التی اس زمین دی طرف، اللہ تی بارکنا فیہا جدے وچ اساں بڑی برکت رکھی ہے، للعالمین جگ والیاں لئی، اللہ تعالیٰ نے انہاں نو حکم دیتا پھر ہجرت دا، تو اتھوں ہجرت کر کے پھر فلسطین دے وچ آ کے شام دے وچ آ کے جڑا ہے وہ آباد ہو گئے، یہ جگہ ہے جڑی اللہ تعالیٰ فرماندا کہ بڑی بابرکت جگہ ہے، بہت ہی زرخیز جگہ ہے، اور بڑی ہی لوکاں دے واسطے جڑا آسائشاں دین والی جگہ ہے، وَوَهَبْنَا لَهُ اِسْحَاقَ وَيَعْقُوبَ، اور پھر اساں عطا کیتا انہاں نو حضرت ابراہیم علیہ السلام نو اسحاق و یعقوب اسحاق، اور انہاں تو بعد پوتا بھی یعقوب علیہ السلام بھی نافلتن، یہ ہے جڑا اساں اپنے طرفوں جڑا ہے ہور زیادہ انہاں نو عطا کیتا، انہاں دی زندگی دے وچ پوتا بھی عطا کر دیتا، وَكُلًّا جَعَلْنَا صَالِحِينَ، اور انہاں ساریاں نو اسی نیک بنا دیتا، وَجَعَلْنَاهُمْ أَئِمَّةً يَهْدُونَ بِأَمْرِنَا، اور انہاں نو اسی ایسا گروہ بنا دیتا کہ جڑے ہدایت دیندے سن دوسریاں نو بھی ساڈے حکم دے نال، وَأَوْحَيْنَا إِلَيْهِمْ فِعْلَ الْخَيْرَاتِ، اور اسی وہی کیتی انہاں دی طرف نیکیاں دے حکماں دی کہ جڑے نیکی دے کم نے وہ انہاں نو سجائے، وَإِقَامِ الصَّلَاةِ وَإِيتَاءِ الزَّكَاةِ، اور انہاں حکم دیتا نماز قائم کرن دا تے زکات ادا کرن دا، وَقَانُوا لَنَا عَابِدِينَ، اور وہ واقعی ساڈے بڑے عبادت گزار بندے سن، وہ نماز دے بھی پابند سن تے زکات بھی دیندے سن، اور پوری زندگی چ اللہ دی بندگی تے رہ کے انہاں زندگی گزاری، وَلُوطًا آتَيْنَا حُكْمًا وَعِلْمًا، اور لوط علیہ السلام انہاں نوں بھی اسیں حکمت بھی دتی اور علم بھی دتا اور انہاں نوں بڑی سمجھ بھی دتی، وَنَجَّيْنَاهُم مِّنَ الْقَرْيَةِ الَّتِي كَانَتْ تَعْمَلُ الْخَبَائِثَ، اور انہوں نے اساں بچایا نجات دیتی اس بستی تو جیڑی کہ بڑے گندے کام کر دی سی، انہم کان قوم سو ان فاسقین، بے شک وہ قوم جیڑی ہے وہ بڑی ہی نافرمان اور بری قوم سی جیڑی بدکاری کر دی سی، وادخلنا فی رحمتنا، اور حضرت لوط علیہ السلام نو اپنی رحمت دے وچ اساں داخل کیتا، انہوں نے بچا لیا، انہو من الصالحین، بے شک وہ ساڈے بڑے ہی نیکوکار بندیاں چوں سی، تے ہے ذکر حضرت ابراہیم علیہ السلام اور انہوں دے پتیجے حضرت لوط علیہ السلام دا کہ کس طرح اللہ تعالیٰ نے انہوں دی مدد کیتی تو اس قوم کو بچایا اور انہوں نے پھر ایتھے آ کے آباد کیتا، حضرت ابراہیم علیہ السلام نو پھر اللہ تعالیٰ نے کس طرح نوازیا، انہوں دی پوری زندگی جیڑی ہے وہ گزری اللہ تعالیٰ دی توحید تے، تے اللہ نے پھر اس دنیا وچ بھی انہوں نے عطا کیتا اور آخرت وچ بھی نیکوکار نے، اور لوط علیہ السلام نو بھی اللہ تعالیٰ نے نوازیا تو اس بستی تو بچایا جیڑے کہ بدکاری کردے سن، تے اس بستی نو پھر اللہ تعالیٰ نے عذاب دے نال ہلاک کر دیتا، بارک اللہ لی ولکم فی القرآن العظیم ونفعنی ویاکم بالآیات وذکر الحکیم.